ओम शांति। आज सुन दे हां 7 जनवरी 2025 दे बाबा दे साकार महावाक। बाबा बोले, मिठे बच्चे तुसी अपने आप नो संगमयुगी ब्राह्मण समझो, ता सतयुगी झाड़ देखन विच आनगे, अपार खुशी विच रहोगे। दो प्रश्न ने, पहला प्रश्न, जो ज्ञान दे शौकीन बच्चे ने ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ? ਜੋ ਗਿਆਨ ਦੇ ਸ਼ੌਕੀਨ ਬੱਚੇ ਨੇ ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ? ਉੱਤਰ ਵਿੱਚ ਬਾਬਾ ਨੇ ਦੱਸਿਆ, ਉਹ ਆਪਸ ਵਿੱਚ ਗਿਆਨ ਦੀਆਂ ਹੀ ਗੱਲਾਂ ਕਰਨਗੇ, ਕਦੇ ਪਰ ਚਿੰਤਨ ਨਹੀਂ ਕਰਨਗੇ, ਏਕਾਂਤ ਵਿੱਚ ਜਾ ਕੇ ਵਿਚਾਰ ਸਾਗਰ ਮੰਥਨ ਕਰਨਗੇ। ਦੂਜਾ ਪ੍ਰਸ਼ਨ, ਇਹ ਸ੍ਰਿਸ਼ਟੀ ਡਰਾਮਾ ਦਾ ਕਿਹੜਾ ਰਾਜ ਤੁਸੀਂ ਬੱਚੇ ਹੀ ਸਮਝਦੇ ਹੋ? ਇਹ ਸ੍ਰਿਸ਼ਟੀ ਡਰਾਮਾ ਦਾ ਕਿਹੜਾ ਰਾਜ ਤੁਸੀਂ ਬੱਚੇ ਹੀ ਸਮਝਦੇ ਹੋ? ਉੱਤਰ ਵਿੱਚ ਬਾਬਾ ਨੇ ਦੱਸਿਆ, ਇਹ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਨਹੀਂ ਹੈ, ਸਿਵਾਏ ਇੱਕ ਸ਼ਿਵ ਬਾਬਾ ਦੀ। ਪੁਰਾਣੀ ਦੁਨੀਆ ਦੀ ਆਤਮਾਵਾਂ ਨੂੰ ਨਵੀਂ ਦੁਨੀਆ ਵਿੱਚ ਲਿਜਾਣ ਵਾਲਾ ਕੋਈ ਤਾਂ ਚਾਹੀਦਾ ਹੈ। ਇਹ ਵੀ ਡਰਾਮਾ ਦਾ ਰਾਜ ਤੁਸੀਂ ਬੱਚੇ ਹੀ ਜਾਣਦੇ ਹੋ। ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਪੁਰਸ਼ੋਤਮ ਸੰਗਮ ਯੁਗ ਤੇ ਆਉਣ ਵਾਲਾ ਰੂਹਾਨੀ ਬਾਪ ਸਮਝਾ ਰਹੇ ਨੇ, ਇਹ ਤਾਂ ਬੱਚੇ ਸਮਝਦੇ ਨੇ ਅਸੀਂ ਬ੍ਰਾਹਮਣ ਹਾਂ। ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਹੋ ਜਾਂ ਇਹ ਵੀ ਭੁੱਲ ਜਾਂਦੇ ਹੋ? ਬ੍ਰਾਹਮਣਾਂ ਨੂੰ ਆਪਣਾ ਕੁੱਲ ਨਹੀਂ ਭੁੱਲਦਾ। ਤੁਹਾਨੂੰ ਵੀ ਜ਼ਰੂਰ ਯਾਦ ਰਹਿਣਾ ਚਾਹੀਦਾ ਹੈ, ਅਸੀਂ ਬ੍ਰਾਹਮਣ ਹਾਂ। ਇੱਕ ਗੱਲ ਯਾਦ ਰਹੇ ਤਾਂ ਬੇੜਾ ਪਾਰ ਹੈ, ਸੰਗਮ ਤੇ ਤੁਸੀਂ ਨਵੀਆਂ ਨਵੀਆਂ ਗੱਲਾਂ ਸੁਣਦੇ ਹੋ, ਉਸ ਦਾ ਚਿੰਤਨ ਚੱਲਣਾ ਚਾਹੀਦਾ ਹੈ, ਜਿਸ ਨੂੰ ਵਿਚਾਰ ਸਾਗਰ ਮੰਥਨ ਕਿਹਾ ਜਾਂਦਾ ਹੈ। ਤੁਸੀਂ ਹੋ ਰੂਪ ਬਸੰਤ, ਤੁਹਾਡੀ ਆਤਮਾ ਵਿੱਚ ਸਾਰਾ ਗਿਆਨ ਭਰਿਆ ਜਾਂਦਾ ਹੈ, ਤਾਂ ਰਤਨ ਨਿਕਲਣੇ ਚਾਹੀਦੇ ਨੇ। ਆਪਣੇ ਆਪ ਨੂੰ ਸਮਝਣਾ ਹੈ, ਅਸੀਂ ਸੰਗਮਯੁਗੀ ਬ੍ਰਾਹਮਣ ਹਾਂ, ਕੋਈ ਵੀ ਇਹ ਸਮਝਦੇ ਨਹੀਂ। ਜੇਕਰ ਆਪਣੇ ਆਪ ਨੂੰ ਸੰਗਮਯੁਗੀ ਸਮਝੀਏ ਤਾਂ ਸਤਯੁਗ ਦੇ ਝਾੜ ਦੇਖਣ ਵਿੱਚ ਆਣ, ਅਥਾ ਖੁਸ਼ੀ ਵੀ ਰਹੇ। ਬਾਪ ਜੋ ਸਮਝਾਉਂਦੇ ਨੇ ਅੰਦਰ ਰਿਪੀਟ ਹੋਣਾ ਚਾਹੀਦਾ ਹੈ, ਅਸੀਂ ਸੰਗਮਯੁਗ ਤੇ ਹਾਂ। ਇਹ ਸਿਵਾਏ ਤੁਹਾਡੇ ਹੋਰ ਕਿਸੇ ਨੂੰ ਵੀ ਪਤਾ ਨਹੀਂ। ਸੰਗਮ ਯੁਗ ਦੀ ਪੜ੍ਹਾਈ ਟਾਈਮ ਵੀ ਲੈਂਦੀ ਹੈ, ਇੱਕ ਹੀ ਪੜ੍ਹਾਈ ਹੈ, ਨਰ ਤੋਂ ਨਾਰਾਇਣ, ਨਰਕਵਾਸੀ ਤੋਂ ਸਵਰਗਵਾਸੀ ਬਣਨ ਦੀ। ਇਹ ਯਾਦ ਰਹਿਣ ਨਾਲ ਖੁਸ਼ੀ ਰਹੇਗੀ ਕਿ ਅਸੀਂ ਸੋ ਦੇਵਤਾ ਸਵਰਗਵਾਸੀ ਬਣ ਰਹੇ ਹਾਂ। ਸੰਗਮ ਯੁਗ ਵਾਸੀ ਹੋ ਤਾਂ ਹੀ ਤਾਂ ਸਵਰਗਵਾਸੀ ਬਣੋਗੇ, ਅੱਗੇ ਨਰਕਵਾਸੀ ਸੀ, ਬਿਲਕੁਲ ਗੰਦੀ ਅਵਸਥਾ ਸੀ, ਗੰਦੇ ਕੰਮ ਕਰਦੇ ਸੀ, ਹੁਣ ਉਹ ਮਿਟਾਣਾ ਹੈ, ਮਨੁੱਖ ਤੋਂ ਦੇਵਤਾ ਸਵਰਗਵਾਸੀ ਬਣਨਾ ਹੈ। ਕੋਈ ਦੀ ਇਸਤਰੀ ਮਰ ਜਾਂਦੀ ਹੈ, ਤੁਸੀਂ ਪੁੱਛੋ ਯੁਗਲ ਕਿੱਥੇ ਹੈ, ਕਹਿਣਗੇ ਉਹ ਤਾਂ ਸਵਰਗਵਾਸੀ ਹੋ ਗਈ। ਸਵਰਗ ਕੀ ਚੀਜ਼ ਹੈ ਕੋਈ ਵੀ ਨਹੀਂ ਜਾਣਦਾ। ਜੇਕਰ ਸਵਰਗਵਾਸੀ ਹੋਈ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ। ਹੁਣ ਤੁਸੀਂ ਇਹਨਾਂ ਗੱਲਾਂ ਨੂੰ ਜਾਣਦੇ ਹੋ, ਅੰਦਰ ਵਿਚਾਰ ਚੱਲਣਾ ਚਾਹੀਦਾ ਹੈ, ਅਸੀਂ ਹੁਣ ਸੰਗਮ ਤੇ ਹਾਂ, ਪਾਵਨ ਬਣ ਰਹੇ ਹਾਂ, ਸਵਰਗ ਦਾ ਵਰਸਾ ਬਾਪ ਤੋਂ ਲੈ ਰਹੇ ਹਾਂ। ਘੜੀ ਘੜੀ ਵਿਚਾਰ ਚੱਲਣਾ ਚਾਹੀਦਾ ਹੈ, ਹੁਣ ਅਸੀਂ ਸੰਗਮ ਤੇ ਹਾਂ, ਭੁੱਲਣਾ ਨਹੀਂ ਚਾਹੀਦਾ। ਪਰ ਮਾਇਆ ਭੁਲਾ ਕੇ ਇੱਕਦਮ ਕਲਯੁਗੀ ਬਣਾ ਦਿੰਦੀ ਹੈ। ਐਕਟੀਵਿਟੀ ਅਜਿਹੀ ਚੱਲਦੀ ਜਿਵੇਂ ਇੱਕਦਮ ਕਲਯੁਗੀ, ਉਹ ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ, ਸ਼ਕਲ ਜਿਵੇਂ ਮੁਰਦੇ ਮਿਸਲ, ਬਾਪ ਵੀ ਕਹਿੰਦੇ ਨੇ, ਕਾਮ ਚਿਤਾ ਤੇ ਬੈਠ ਸਭ ਮੁਰਦੇ ਹੋ ਗਏ ਨੇ। ਤੁਸੀਂ ਜਾਣਦੇ ਹੋ ਅਸੀਂ ਮਨੁੱਸ਼ ਤੋਂ ਦੇਵਤਾ ਬਣਦੇ ਹਾਂ, ਉਹ ਖੁਸ਼ੀ ਹੋਣੀ ਚਾਹੀਦੀ ਹੈ ਨਾ। ਇਸ ਲਈ ਗਾਇਨ ਵੀ ਹੈ ਅਤੀਂਦਰੀਏ ਸੁਖ ਦੀ ਭਾਸਨਾ। ਗੋਪ ਗੋਪੀਆਂ ਤੋਂ ਪੁੱਛੋ, ਤੁਸੀਂ ਆਪਣੀ ਦਿਲ ਤੋਂ ਪੁੱਛੋ, ਅਸੀਂ ਉਸ ਭਾਸਨਾ ਵਿੱਚ ਰਹਿੰਦੇ ਹਾਂ। ਤੁਸੀਂ ਈਸ਼ਵਰੀ ਮਿਸ਼ਨ ਹੋ ਨਾ। ਈਸ਼ਵਰੀ ਮਿਸ਼ਨ ਕੀ ਕੰਮ ਕਰਦੀ ਹੈ? ਪਹਿਲੇ ਤਾਂ ਸ਼ੂਦਰ ਤੋਂ ਬ੍ਰਾਹਮਣ, ਬ੍ਰਾਹਮਣ ਤੋਂ ਦੇਵਤਾ ਬਣਾਉਂਦੀ ਹੈ। ਅਸੀਂ ਬ੍ਰਾਹਮਣ ਹਾਂ, ਭੁੱਲਣਾ ਨਹੀਂ ਚਾਹੀਦਾ। ਉਹ ਬ੍ਰਾਹਮਣ ਝੱਟ ਕਹਿ ਦਿੰਦੇ ਅਸੀਂ ਬ੍ਰਾਹਮਣ ਹਾਂ। ਉਹ ਹੈ ਕੁੱਖ ਦੀ ਸੰਤਾਨ, ਤੁਸੀਂ ਹੋ ਮੁੱਖ ਵੰਸ਼ਾਵਲੀ। ਤੁਸੀਂ ਬ੍ਰਾਹਮਣਾਂ ਨੂੰ ਬਹੁਤ ਨਸ਼ਾ ਹੋਣਾ ਚਾਹੀਦਾ ਹੈ, ਗਾਇਆ ਵੀ ਹੋਇਆ ਹੈ ਬ੍ਰਹਮਾ ਭੋਜਨ। ਤੁਸੀਂ ਕਿਸੇ ਨੂੰ ਬ੍ਰਹਮਾ ਭੋਜਨ ਖਿਲਾਉਂਦੇ ਹੋ, ਕਿੰਨੇ ਖੁਸ਼ ਹੁੰਦੇ ਨੇ। ਅਸੀਂ ਪਵਿੱਤਰ ਬ੍ਰਾਹਮਣਾਂ ਦੇ ਹੱਥ ਦਾ ਖਾਂਦੇ ਹਾਂ। ਮਨਸਾ ਵਾਚਾ ਕਰਮ ਨਾਲ ਪਵਿੱਤਰ ਹੋਣਾ ਚਾਹੀਦਾ ਹੈ, ਕੋਈ ਅਪਵਿੱਤਰ ਕਰਤੱਵ ਨਹੀਂ ਕਰਨਾ ਚਾਹੀਦਾ। ਟਾਈਮ ਤਾਂ ਲੱਗਦਾ ਹੈ, ਜਨਮ ਦੇ ਹੀ ਕੋਈ ਨਹੀਂ ਬੰਦਾ, ਭਲੇ ਗਾਇਨ ਹੈ ਸੈਕਿੰਡ ਵਿੱਚ ਜੀਵਨ ਮੁਕਤੀ। ਬਾਪ ਦਾ ਬੱਚਾ ਬਣਿਆ, ਵਰਸਾ ਮਿਲਿਆ, ਇੱਕ ਵਾਰ ਪਛਾਣ ਕੇ ਕਿਹਾ ਇਹ ਪ੍ਰਜਾਪਿਤਾ ਬ੍ਰਹਮਾ ਹੈ, ਬ੍ਰਹਮਾ ਵਲਦ ਸ਼ਿਵ। ਨਿਸ਼ਚੇ ਕਰਨ ਨਾਲ ਵਾਰਿਸ ਹੋ ਜਾਂਦਾ ਹੈ। ਫਿਰ ਅਗਰ ਕੋਈ ਅਕਰਤਵ ਕਰੋਗੇ ਤਾਂ ਸਜਾਵਾਂ ਬਹੁਤ ਖਾਣੀਆਂ ਪੈਣਗੀਆਂ, ਜਿਵੇਂ ਕਾਸ਼ੀ ਕਲਵੜ ਦਾ ਸਮਝਾਇਆ ਹੈ। ਸਜ਼ਾ ਖਾਣ ਨਾਲ ਹਿਸਾਬ ਕਿਤਾਬ ਚੁਕਤੂ ਹੋ ਜਾਂਦਾ ਹੈ। ਮੁਕਤੀ ਦੇ ਲਈ ਖੂਹ ਵਿੱਚ ਕੂਦਦੇ ਸੀ, ਇੱਥੇ ਉਹ ਗੱਲ ਨਹੀਂ। ਸ਼ਿਵ ਬਾਬਾ ਬੱਚਿਆਂ ਨੂੰ ਕਹਿੰਦੇ ਨੇ, ਮਮ ਏਕਮ ਯਾਦ ਕਰੋ, ਕਿੰਨਾ ਸਹਿਜ ਹੈ, ਫਿਰ ਵੀ ਮਾਇਆ ਦਾ ਚੱਕਰ ਆ ਜਾਂਦਾ ਹੈ। ਇਹ ਤੁਹਾਡੀ ਯੁੱਧ ਸਭ ਤੋਂ ਜ਼ਿਆਦਾ ਟਾਈਮ ਚਲਦੀ ਹੈ, ਬਾਹੂਬਲ ਦੀ ਯੁੱਧ ਇੰਨਾ ਸਮੇਂ ਨਹੀਂ ਚਲਦੀ। ਤੁਸੀਂ ਜਦੋਂ ਤੋਂ ਆਏ ਹੋ ਯੁੱਧ ਸ਼ੁਰੂ ਹੈ, ਪੁਰਾਣਿਆਂ ਤੋਂ ਕਿੰਨੀ ਯੁੱਧ ਚਲਦੀ ਹੈ, ਨਵੇਂ ਜੋ ਆਣਗੇ ਉਹਨਾਂ ਦੀ ਵੀ ਚਲੇਗੀ। ਉਸ ਲੜਾਈ ਵਿੱਚ ਮਰਦੇ ਰਹਿੰਦੇ, ਦੂਜੇ ਸ਼ਾਮਿਲ ਹੁੰਦੇ ਰਹਿੰਦੇ, ਇੱਥੇ ਵੀ ਮਰਦੇ ਨੇ, ਵਿਰਦੀ ਨੂੰ ਪਾਉਂਦੇ ਨੇ, ਝਾੜ ਵੱਡਾ ਹੋਣਾ ਹੀ ਹੈ। ਬਾਪ ਮਿੱਠੇ ਮਿੱਠੇ ਬੱਚਿਆਂ ਨੂੰ ਸਮਝਾਉਂਦੇ ਨੇ, ਇਹ ਯਾਦ ਰਹਿਣਾ ਚਾਹੀਦਾ ਹੈ, ਉਹ ਬਾਪ ਵੀ ਹੈ, ਸੁਪਰੀਮ ਟੀਚਰ ਵੀ ਹੈ, ਸਤਿਗੁਰੂ ਵੀ ਹੈ। ਸ਼੍ਰੀ ਕ੍ਰਿਸ਼ਨ ਨੂੰ ਸਤਿਗੁਰੂ ਬਾਪ ਟੀਚਰ ਨਹੀਂ ਕਹਾਂਗੇ। ਤੁਹਾਨੂੰ ਸਭ ਦਾ ਕਲਿਆਣ ਕਰਨ ਦਾ ਸ਼ੌਕ ਹੋਣਾ ਚਾਹੀਦਾ ਹੈ। ਮਹਾਰਥੀ ਬੱਚੇ ਸਰਵਿਸ ਤੇ ਰਹਿੰਦੇ ਨੇ, ਉਹਨਾਂ ਨੂੰ ਬਹੁਤ ਖੁਸ਼ੀ ਰਹਿੰਦੀ ਹੈ, ਜਿੱਥੋਂ ਨਿਮੰਤਰਣ ਮਿਲਦਾ ਹੈ ਭੱਜ ਕੇ ਜਾਂਦੇ ਨੇ। ਪ੍ਰਦਰਸ਼ਨੀ ਦੀ ਸਰਵਿਸ ਕਮੇਟੀ ਵਿੱਚ ਵੀ ਚੰਗੇ ਚੰਗੇ ਬੱਚੇ ਚੁਣੇ ਜਾਂਦੇ ਨੇ, ਉਹਨਾਂ ਨੂੰ ਡਾਇਰੈਕਸ਼ਨ ਮਿਲਦਾ ਹੈ ਸਰਵਿਸ ਕਰਦੇ ਰਹਿਣ ਤਾਂ ਕਹਿਣਗੇ ਈਸ਼ਵਰੀ ਮਿਸ਼ਨ ਦੇ ਚੰਗੇ ਬੱਚੇ ਨੇ। ਬਾਪ ਵੀ ਖੁਸ਼ ਹੋਵੇਗਾ, ਇਹ ਤਾਂ ਬਹੁਤ ਚੰਗੀ ਸਰਵਿਸ ਕਰਦੇ ਨੇ। ਆਪਣੀ ਦਿਲ ਤੋਂ ਪੁੱਛਣਾ ਚਾਹੀਦਾ ਹੈ, ਅਸੀਂ ਸਰਵਿਸ ਕਰਦੇ ਹਾਂ। ਕਹਿੰਦੇ ਨੇ ਔਨ ਗੋਡ ਫਾਦਰਲੀ ਸਰਵਿਸ। ਗੋਡ ਫਾਦਰ ਦੀ ਸਰਵਿਸ ਕੀ ਹੈ? ਬਸ ਸਭ ਨੂੰ ਇਹੀ ਪੈਗਾਮ ਦੋ, ਮਨ ਮਨਾ ਪਾਓ, ਆਦਮਦ ਅੰਤ ਦੀ ਨੌਲੇਜ ਬੁੱਧੀ ਵਿੱਚ ਹੈ, ਤੁਹਾਡਾ ਨਾਮ ਹੀ ਹੈ ਸੁਦਰਸ਼ਨ ਚੱਕਰਧਾਰੀ। ਉਸਦਾ ਚਿੰਤਨ ਚੱਲਣਾ ਚਾਹੀਦਾ ਹੈ, ਸੁਦਰਸ਼ਨ ਚੱਕਰ ਰੁਕਦਾ ਥੋੜੀ ਹੈ। ਤੁਸੀਂ ਚੈਤਨਯ ਲਾਈਟ ਹਾਊਸ ਹੋ, ਤੁਹਾਡੀ ਮਹਿਮਾ ਬਹੁਤ ਗਾਈ ਜਾਂਦੀ ਹੈ, ਬੇਗਤ ਦੇ ਬਾਪ ਦਾ ਗਾਇਨ ਵੀ ਤੁਸੀਂ ਸਮਝਦੇ ਹੋ। ਉਹ ਗਿਆਨ ਦਾ ਸਾਗਰ, ਪਤਿਤ ਪਾਵਨ ਹੈ, ਗੀਤਾ ਦਾ ਭਗਵਾਨ ਹੈ, ਉਹੀ ਗਿਆਨ ਤੇ ਯੋਗ ਬਲ ਨਾਲ ਇਹ ਕਾਰਜ ਕਰਾਉਂਦੇ ਨੇ। ਇਸ ਵਿੱਚ ਯੋਗ ਬਲ ਦਾ ਬਹੁਤ ਪ੍ਰਭਾਵ ਹੈ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ, ਉਹ ਤੁਸੀਂ ਹੁਣ ਸਿੱਖਦੇ ਹੋ। ਸੰਨਿਆਸੀ ਤਾਂ ਹੱਠ ਯੋਗੀ ਨੇ, ਉਹ ਪਤਿਤਾ ਨੂੰ ਪਾਵਨ ਬਣਾ ਨਹੀਂ ਸਕਦੇ। ਗਿਆਨ ਹੈ ਹੀ ਇੱਕ ਬਾਪ ਦੇ ਕੋਲ, ਗਿਆਨ ਤੋਂ ਤੁਸੀਂ ਜਨਮ ਲੈਂਦੇ ਹੋ। ਗੀਤਾ ਨੂੰ ਮਾਈ ਬਾਪ ਕਿਹਾ ਜਾਂਦਾ ਹੈ ਨਾ, ਮਾਤ ਪਿਤਾ ਹੈ ਨਾ। ਤੁਸੀਂ ਸ਼ਿਵ ਬਾਬਾ ਦੇ ਬੱਚੇ ਹੋ, ਫਿਰ ਮਾਤ ਪਿਤਾ ਚਾਹੀਦੇ ਨੇ ਨਾ। ਮਨੁੱਖ ਭਲ ਗਾਉਂਦੇ ਪਰ ਸਮਝਦੇ ਥੋੜੀ ਨੇ, ਬਾਪ ਸਮਝਾਉਂਦੇ ਨੇ। ਐਸਾ ਅਰਥ ਕਿੰਨਾ ਗਹਿਰਾ ਹੈ। ਗੋਡ ਫਾਦਰ ਕਿਹਾ ਜਾਂਦਾ ਹੈ, ਫਿਰ ਮਾਤ ਪਿਤਾ ਕਿਉਂ ਕਿਹਾ ਜਾਂਦਾ? ਬਾਬਾ ਨੇ ਸਮਝਾਇਆ, ਭਲੇ ਸਰਸਵਤੀ ਹੈ ਪਰ ਸ਼ਾਸਤਰ ਵਿੱਚ ਸੱਚੀ ਸੱਚੀ ਮਦਰ ਬ੍ਰਹਮਪੁੱਤਰਾ ਹੈ। ਸਾਗਰ ਤੇ ਬ੍ਰਹਮਪੁੱਤਰਾ ਪਹਿਲੇ ਪਹਿਲੇ ਸੰਗਮ ਇਹਨਾਂ ਦਾ ਹੁੰਦਾ ਹੈ, ਬਾਬਾ ਇਹਨਾਂ ਵਿੱਚ ਪ੍ਰਵੇਸ਼ ਕਰਦੇ ਨੇ। ਇਹ ਕਿੰਨੀਆਂ ਮਹੀਨ ਗੱਲਾਂ ਨੇ, ਬਹੁਤਿਆਂ ਦੀ ਬੁੱਧੀ ਵਿੱਚ ਇਹ ਗੱਲਾਂ ਰਹਿੰਦੀਆਂ ਹੀ ਨਹੀਂ ਜੋ ਚਿੰਤਨ ਕਰਨ। ਬੁੱਧੀ ਬਿਲਕੁਲ ਘੱਟ ਹੈ, ਘੱਟ ਦਰਜਾ ਪਾਉਣ ਵਾਲੇ ਨੇ ਉਹਨਾਂ ਦੇ ਲਈ। ਬਾਪ ਫਿਰ ਕਹਿੰਦੇ, ਆਪਣੇ ਆਪ ਨੂੰ ਆਤਮਾ ਸਮਝੋ, ਇਹ ਤਾਂ ਸਹਿਜ ਹੈ ਨਾ। ਆਤਮਾਵਾਂ ਦਾ ਬਾਪ ਹੈ ਪਰਮਾਤਮਾ, ਉਹ ਤੁਸੀਂ ਆਤਮਾਵਾਂ ਨੂੰ ਕਹਿੰਦੇ ਨੇ। ਮਮ ਏਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ, ਇਹ ਹੈ ਮੁੱਖ ਗੱਲ। ਡਲ ਬੁੱਧੀ ਵਾਲੇ ਵੱਡੀਆਂ ਗੱਲਾਂ ਸਮਝ ਨਾ ਸਕਣ, ਇਸ ਲਈ ਗੀਤਾ ਵਿੱਚ ਹੈ ਮਨਮਨਾ ਭਵ। ਸਾਰੇ ਲਿਖਦੇ ਨੇ, ਬਾਬਾ ਯਾਦ ਦੀ ਯਾਤਰਾ ਬਹੁਤ ਡਿਫੀਕਲਟ ਹੈ, ਘੜੀ ਘੜੀ ਭੁੱਲ ਜਾਂਦੇ ਹਾਂ, ਕੋਈ ਨਾ ਕੋਈ ਪੁਆਇੰਟ ਤੇ ਹਾਰਦੇ ਹਾਂ। ਇਹ ਬਾਕਸਿੰਗ ਹੈ ਮਾਇਆ ਤੇ ਈਸ਼ਵਰ ਦੇ ਬੱਚਿਆਂ ਦੀ, ਐਸ ਦਾ ਕਿਸੇ ਨੂੰ ਵੀ ਪਤਾ ਨਹੀਂ। ਬਾਬਾ ਨੇ ਸਮਝਾਇਆ, ਮਾਇਆ ਤੇ ਜਿੱਤ ਪਾ ਕੇ ਕਰਮਾਤੀਤ ਅਵਸਥਾ ਵਿੱਚ ਜਾਣਾ ਹੈ। ਪਹਿਲੇ ਪਹਿਲੇ ਤੁਸੀਂ ਪਵਿੱਤਰ ਆਤਮਾ ਸੀ, ਕਰਮ ਬੰਧਨ ਨਾ ਦੁੱਖ ਦਾ ਨਾ ਸੁੱਖ ਦਾ, ਫਿਰ ਸੁੱਖ ਦੇ ਸੰਬੰਧ ਵਿੱਚ ਆਏ। ਇਹ ਵੀ ਹੁਣ ਤੁਸੀਂ ਸਮਝਦੇ ਹੋ, ਅਸੀਂ ਸੰਬੰਧ ਵਿੱਚ ਸੀ, ਹੁਣ ਦੁੱਖ ਵਿੱਚ ਹਾਂ, ਫਿਰ ਜ਼ਰੂਰ ਸੁੱਖ ਵਿੱਚ ਹੋਵਾਂਗੇ। ਨਵੀਂ ਦੁਨੀਆ ਸੀ ਤਾਂ ਮਾਲਿਕ ਸੀ, ਪਵਿੱਤਰ ਸੀ, ਹੁਣ ਪੁਰਾਣੀ ਦੁਨੀਆ ਵਿੱਚ ਪਤਿਤ ਹੋ ਪਏ ਹੋ, ਫਿਰ ਹਮਸੋ ਦੇਵਤਾ ਬੰਦੇ ਹੋ। ਇਹ ਯਾਦ ਕਰਨਾ ਪਵੇ ਨਾ। ਬਾਪ ਕਹਿੰਦੇ ਨੇ, ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਮਿੱਟ ਜਾਣਗੇ, ਤੁਸੀਂ ਮੇਰੇ ਘਰ ਆ ਜਾਓਗੇ, ਵਾਇਆ ਸ਼ਾਂਤੀ ਧਾਮ ਸੁੱਖ ਧਾਮ ਵਿੱਚ ਆ ਜਾਓਗੇ। ਪਹਿਲੇ ਪਹਿਲੇ ਜਾਣਾ ਹੈ ਘਰ। ਬਾਪ ਕਹਿੰਦੇ ਨੇ, ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਜਾਓਗੇ, ਮੈਂ ਪਤਿਤ ਪਾਵਨ ਤੁਹਾਨੂੰ ਪਵਿੱਤਰ ਬਣਾ ਰਿਹਾ ਹਾਂ ਘਰ ਆਉਣ ਦੇ ਲਈ। ਐਵੇਂ ਐਵੇਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ, ਬਰੋਬਰ ਹੁਣ ਚੱਕਰ ਪੂਰਾ ਹੁੰਦਾ ਹੈ। ਅਸੀਂ ਇੰਨੇ ਜਨਮ ਲਏ, ਹੁਣ ਬਾਪ ਆਇਆ ਹੈ ਪਤਿਤ ਤੋਂ ਪਾਵਨ ਬਣਾਉਣ ਦੇ ਲਈ। ਯੋਗ ਬਲ ਨਾਲ ਹੀ ਪਾਵਨ ਬਣਾਂਗੇ। ਇਹ ਯੋਗ ਬਲ ਬਹੁਤ ਨਾਮੀ ਗ੍ਰਾਮੀ ਹੈ, ਜੋ ਸਿਰਫ ਬਾਪ ਹੀ ਸਿਖਾ ਸਕਦੇ ਨੇ। ਇਸ ਸਰੀਰ ਨਾਲ ਕੁਝ ਵੀ ਕਰਨ ਦੀ ਦਰਕਾਰ ਨਹੀਂ, ਸਾਰਾ ਦਿਨ ਇਹਨਾਂ ਗੱਲਾਂ ਤੇ ਮੰਥਨ ਚੱਲਣਾ ਚਾਹੀਦਾ ਹੈ। ਏਕਾਂਤ ਵਿੱਚ ਕਿਤੇ ਵੀ ਬੈਠੋ ਜਾਓ, ਬੁੱਧੀ ਵਿੱਚ ਇਹੀ ਚੱਲਦਾ ਰਹੇ, ਏਕਾਂਤਤਾ ਬਹੁਤ ਹੈ। ਉੱਪਰ ਛੱਤ ਤੇ ਵੀ ਡਰਨ ਦੀ ਗੱਲ ਨਹੀਂ। ਅੱਗੇ ਤੁਸੀਂ ਸਵੇਰੇ ਮੁਰਲੀ ਸੁਣਨ ਤੋਂ ਬਾਅਦ ਚਲੇ ਜਾਂਦੇ ਸੀ ਪਹਾੜਾਂ ਤੋਂ, ਜੋ ਸੁਣਿਆ ਉਸਦਾ ਚਿੰਤਨ ਕਰਨ ਦੇ ਲਈ ਪਹਾੜੀਆਂ ਤੇ ਜਾ ਕੇ ਬੈਠਦੇ ਸੀ। ਜੋ ਗਿਆਨ ਦੇ ਸ਼ੌਕੀਨ ਹੋਣਗੇ ਆਪਸ ਵਿੱਚ ਗਿਆਨ ਦੀਆਂ ਗੱਲਾਂ ਹੀ ਕਰਨਗੇ, ਗਿਆਨ ਨਹੀਂ ਤਾਂ ਪਰ ਚਿੰਤਨ ਕਰਦੇ ਰਹਿਣਗੇ। ਪ੍ਰਦਰਸ਼ਨੀ ਵਿੱਚ ਤੁਸੀਂ ਕਿੰਨਿਆਂ ਨੂੰ ਰਸਤਾ ਦੱਸਦੇ ਹੋ, ਸਮਝਦੇ ਹੋ ਸਾਡਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਦੂਜੇ ਧਰਮ ਵਾਲਿਆਂ ਨੂੰ ਸਿਰਫ ਇੰਨਾ ਸਮਝਾਉਣਾ ਹੈ, ਬਾਪ ਨੂੰ ਯਾਦ ਕਰੋ। ਇਹ ਨਹੀਂ ਸਮਝਾਉਣਾ ਇਹ ਮੁਸਲਮਾਨ ਹੈ, ਮੈਂ ਫਲਾਣਾ ਹੋ, ਨਹੀਂ। ਆਤਮਾ ਨੂੰ ਦੇਖਣਾ ਹੈ, ਆਤਮਾ ਨੂੰ ਸਮਝਾਉਣਾ ਹੈ। ਪ੍ਰਦਰਸ਼ਨੀ ਵਿੱਚ ਸਮਝਾਉਂਦੇ ਹੋ, ਇਹ ਪ੍ਰੈਕਟਿਸ ਰਹੇ। ਮੈਂ ਆਤਮਾ ਭਾਈ ਨੂੰ ਸਮਝਾਉਂਦੀ ਹਾਂ, ਸਾਨੂੰ ਬਾਪ ਤੋਂ ਵਰਸਾ ਮਿਲ ਰਿਹਾ ਹੈ। ਆਪਣੇ ਆਪ ਨੂੰ ਆਤਮਾ ਸਮਝ ਭਾਈਆਂ ਨੂੰ ਗਿਆਨ ਦਿੰਦੇ ਹਾਂ। ਹੁਣ ਚਲੋ ਬਾਬਾ ਦੇ ਕੋਲ, ਬਹੁਤ ਸਮੇਂ ਤੋਂ ਵਿਛੜੇ ਹੋ, ਉਹ ਹੈ ਸ਼ਾਂਤੀ ਧਾਮ। ਇੱਥੇ ਤਾਂ ਕਿੰਨੀ ਅਸ਼ਾਂਤੀ ਦੁੱਖ ਆਦਿ ਹੈ। ਹੁਣ ਬਾਪ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਸਮਝਣ ਦੀ ਪ੍ਰੈਕਟਿਸ ਪਾਓ ਤਾਂ ਨਾਮ ਰੂਪ ਦੇ ਸਭ ਭੁੱਲ ਜਾਵੇ। ਫਲਾਣਾ ਮੁਸਲਮਾਨ ਹੈ ਐਵੇਂ ਕਿਉਂ ਸਮਝਦੇ ਹੋ? ਆਤਮਾ ਸਮਝ ਕੇ ਸਮਝਾਓ। ਸਮਝ ਸਕਦੇ ਹੋ ਇਹ ਆਤਮਾ ਚੰਗੀ ਹੈ ਜਾਂ ਬੁਰੀ ਹੈ। ਆਤਮਾ ਦੇ ਲਈ ਕਿਹਾ ਜਾਂਦਾ ਬੁਰੇ ਤੋਂ ਦੂਰ ਜਾਣਾ ਚਾਹੀਦਾ ਹੈ। ਹੁਣ ਤੁਸੀਂ ਬੇਹਦ ਦੇ ਬਾਪ ਦੇ ਬੱਚੇ ਹੋ, ਇੱਥੇ ਪਾਠ ਵਜਾਇਆ ਫਿਰ ਵਾਪਿਸ ਘਰ ਚੱਲਣਾ ਹੈ, ਪਾਵਨ ਬਣਨਾ ਹੈ। ਬਾਪ ਨੂੰ ਜ਼ਰੂਰ ਯਾਦ ਕਰਨਾ ਪਵੇ। ਪਾਵਨ ਬਣੋਗੇ ਤਾਂ ਪਾਵਨ ਦੁਨੀਆਂ ਦੇ ਮਾਲਿਕ ਬਣੋਗੇ। ਜਵਾਨ ਤੋਂ ਪ੍ਰਤਿਗਿਆ ਕਰਨੀ ਹੁੰਦੀ ਹੈ। ਬਾਬਾ ਵੀ ਕਹਿੰਦੇ ਨੇ ਪ੍ਰਤਿਗਿਆ ਕਰੋ। ਬਾਪ ਯੁਕਤੀ ਦੱਸੇ ਨੇ, ਤੁਸੀਂ ਆਤਮਾ ਭਾਈ ਭਾਈ ਹੋ, ਸਰੀਰ ਵੀ ਚਾਹੁੰਦੇ ਹੋ, ਭਾਈ ਭੈਣ ਹੋ। ਭਾਈ ਭੈਣ ਕਦੇ ਵਿਕਾਰ ਵਿੱਚ ਨਹੀਂ ਜਾ ਸਕਦੇ। ਪਵਿੱਤਰ ਬਣ, ਬਾਪ ਨੂੰ ਯਾਦ ਕਰਨ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਓਗੇ। ਸਮਝਾਇਆ ਜਾਂਦਾ ਹੈ ਮਾਇਆ ਤੋਂ ਹਾਰੇ ਫਿਰ ਉੱਠ ਕੇ ਖੜੇ ਹੋ ਜਾਓ। ਜਿੰਨਾ ਖੜੇ ਹੋਗੇ ਓਨੀ ਪ੍ਰਾਪਤੀ ਹੋਏਗੀ। ਘਾਟਾ ਜਮਾ ਹੁੰਦਾ ਰਹਿੰਦਾ ਹੈ ਨਾ, ਅੱਧਾ ਕਲਪ ਜਮਾ ਫਿਰ ਰਾਵਣ ਰਾਜ ਵਿੱਚ ਨਾ ਯਾਨੀ ਘਾਟਾ ਹੋ ਜਾਂਦਾ ਹੈ। ਇਹ ਵੀ ਹਿਸਾਬ ਹੈ ਨਾ, ਜੀਤ ਜਮਾ ਹਾਰਨਾ। ਆਪਣੀ ਜਾਂਚ ਪੂਰੀ ਕਰਨੀ ਚਾਹੀਦੀ ਹੈ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਬੱਚਿਆਂ ਨੂੰ ਖੁਸ਼ੀ ਹੋਏਗੀ। ਉਹ ਤਾਂ ਸਿਰਫ ਗਾਇਨ ਕਰਦੇ ਸਮਝ ਕੁਝ ਨਹੀਂ, ਬੇਸਮਝੀ ਨਾਲ ਸਭ ਕੁਝ ਕਰਦੇ ਨੇ। ਤੁਸੀਂ ਪੂਜਾ ਆਦਿ ਨਹੀਂ ਕਰਦੇ ਹੋ, ਬਾਕੀ ਗਾਇਨ ਤਾਂ ਕਰੋਗੇ ਨਾ। ਉਸ ਇੱਕ ਬਾਪ ਦਾ ਗਾਇਨ ਹੈ ਅਵਿਭਿਚਾਰੀ। ਬਾਪ ਆ ਕੇ ਤੁਸੀਂ ਬੱਚਿਆਂ ਨੂੰ ਆਪੇ ਹੀ ਪੜ੍ਹਾਉਂਦੇ ਨੇ। ਤੁਹਾਨੂੰ ਕੁਝ ਪ੍ਰਸ਼ਨ ਪੁੱਛਣ ਦੀ ਦਰਕਾਰ ਨਹੀਂ। ਚੱਕਰ ਸਮ੍ਰਿਤੀ ਵਿੱਚ ਰਹਿਣਾ ਚਾਹੀਦਾ ਹੈ। ਸਮਝਣਾ ਚਾਹੀਦਾ ਹੈ ਕਿਵੇਂ ਅਸੀਂ ਮਾਇਆ ਤੇ ਜਿੱਤ ਪਾਉਂਦੇ ਹਾਂ ਫਿਰ ਹਾਰ ਖਾਂਦੇ ਹਾਂ। ਬਾਪ ਸਮਝਾਉਂਦੇ ਨੇ ਹਾਰ ਖਾਣ ਨਾਲ 100 ਗੁਣਾ ਦੰਡ ਪੈ ਜਾਏਗਾ। ਬਾਪ ਕਹਿੰਦੇ ਨੇ ਸਤਿਗੁਰੂ ਦੀ ਨਿੰਦਾ ਨਾ ਕਰਾਓ, ਨਹੀਂ ਤਾਂ ਠੋਰ ਨਹੀਂ ਮਿਲੇਗਾ, ਟਿਕਾਣਾ ਨਹੀਂ ਪਾਓਗੇ। ਇਹ ਸਤਿਨਾਰਾਇਣ ਦੀ ਕਥਾ ਹੈ, ਇਸ ਨੂੰ ਕੋਈ ਨਹੀਂ ਜਾਣਦਾ। ਗੀਤਾ ਅਲੱਗ, ਸਤਿਨਾਰਾਇਣ ਦੀ ਕਥਾ ਅਲੱਗ ਕਰ ਦਿੱਤੀ। ਨਰ ਤੋਂ ਨਾਰਾਇਣ ਬਣਨ ਦੇ ਲਈ ਇਹ ਗੀਤਾ ਗਿਆਨ ਹੈ। ਬਾਪ ਕਹਿੰਦੇ ਨੇ ਮੈਂ ਤੁਹਾਨੂੰ ਨਰ ਤੋਂ ਨਾਰਾਇਣ ਬਣਨ ਦੀ ਕਥਾ ਸੁਣਾਉਂਦਾ ਹਾਂ। ਇਸ ਨੂੰ ਗੀਤਾ ਵੀ ਕਹਿੰਦੇ, ਅਮਰਨਾਥ ਦੀ ਕਥਾ ਵੀ ਕਹਿੰਦੇ। ਤੀਸਰਾ ਨੇਤਰ ਬਾਪ ਹੀ ਦਿੰਦੇ ਨੇ। ਇਹ ਵੀ ਜਾਣਦੇ ਹੋ ਅਸੀਂ ਦੇਵਤਾ ਬੰਦੇ ਹਾਂ ਤਾਂ ਗੁਣ ਜ਼ਰੂਰ ਹੋਣੇ ਚਾਹੀਦੇ ਨੇ। ਇਸ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਹੈ ਨਹੀਂ, ਸਦਾ ਕਾਇਮ ਇੱਕ ਸ਼੍ਰੀ ਬਾਬਾ ਹੀ ਹੈ। ਬਾਕੀ ਸਭ ਨੂੰ ਹੇਠਾਂ ਆਉਣਾ ਹੀ ਹੈ, ਪਰ ਉਹ ਵੀ ਸੰਗਮ ਤੇ ਆਉਂਦੇ ਨੇ, ਸਭ ਨੂੰ ਵਾਪਸ ਲੈ ਜਾਂਦੇ ਨੇ। ਪੁਰਾਣੀ ਦੁਨੀਆ ਦੀ ਆਤਮਾਵਾਂ ਨੂੰ ਨਵੀਂ ਦੁਨੀਆ ਵਿੱਚ ਲਿਜਾਣ ਵਾਲਾ ਕੋਈ ਤਾਂ ਚਾਹੀਦਾ ਹੈ ਨਾ। ਡਰਾਮਾ ਦੇ ਅੰਦਰ ਇਹ ਸਭ ਰਾਜ ਹੈ। ਬਾਪ ਆ ਕੇ ਪਵਿੱਤਰ ਬਣਾਉਂਦੇ ਨੇ। ਕੋਈ ਵੀ ਦੇਹਧਾਰੀ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਇਸ ਸਮੇਂ ਬਾਪ ਸਮਝਾਉਂਦੇ ਨੇ ਆਤਮਾ ਦੇ ਪੰਖ ਟੁੱਟੇ ਹੋਏ ਨੇ, ਉੜ ਨਹੀਂ ਸਕਦੀ। ਬਾਪ ਆ ਕੇ ਗਿਆਨ ਯੋਗ ਦੇ ਪੰਖ ਦਿੰਦੇ ਨੇ। ਯੋਗ ਬਲ ਨਾਲ ਤੁਹਾਡੇ ਪਾਪ ਭਸਮ ਹੋ ਜਾਣਗੇ, ਪੁੰਨ ਆਤਮਾ ਬਣ ਜਾਓਗੇ। ਪਹਿਲੇ ਪਹਿਲੇ ਮਿਹਨਤ ਵੀ ਕਰਨੀ ਚਾਹੀਦੀ ਹੈ। ਇਸ ਲਈ ਬਾਪ ਕਹਿੰਦੇ ਮਮੇ ਕਮ ਯਾਦ ਕਰੋ, ਚਾਰਟ ਰੱਖੋ। ਜਿਨ੍ਹਾਂ ਦਾ ਚਾਰਟ ਚੰਗਾ ਹੋਏਗਾ ਉਹ ਲਿਖਣਗੇ, ਉਹਨਾਂ ਨੂੰ ਖੁਸ਼ੀ ਹੋਏਗੀ। ਹੁਣ ਸਾਰੇ ਮਿਹਨਤ ਕਰਦੇ ਨੇ, ਚਾਰਟ ਨਹੀਂ ਲਿਖਦੇ ਤਾਂ ਯੋਗ ਦਾ ਜੋਹਰ ਨਹੀਂ ਭਰਦਾ। ਚਾਰਟ ਲਿਖਣ ਵਿੱਚ ਫਾਇਦਾ ਬਹੁਤ ਹੈ। ਚਾਰਟ ਦੇ ਨਾਲ ਪੁਆਇੰਟ ਵੀ ਚਾਹੀਦੇ ਨੇ। ਚਾਰਟ ਵਿੱਚ ਦੋਨੋਂ ਲਿਖੋ, ਸਰਵਿਸ ਕਿੰਨੀ ਕੀਤੀ ਤੇ ਯਾਦ ਕਿੰਨਾ ਕੀਤਾ। ਪੁਰਸ਼ਾਰਥ ਅਜਿਹਾ ਕਰਨਾ ਹੈ ਜੋ ਪਿਛਾੜੀ ਵਿੱਚ ਕੋਈ ਵੀ ਚੀਜ਼ ਯਾਦ ਨਾ ਆਏ। ਆਪਣੇ ਆਪ ਨੂੰ ਆਤਮਾ ਸਮਝ ਪੁਨਾਤਮਾ ਬਣ ਜਾਈਏ, ਬਸ ਇਹੀ ਮਿਹਨਤ ਕਰਨੀ ਹੈ। ਅੱਛਾ, मिठे मिठे। सिकिल दे बच्चिया प्रति मात पिता, बाप दादा दा याद प्यार ते गुड मॉर्निंग। रूहानी बाप दी रूहानी बच्चिया नू नमस्ते, रूहानी बच्चिया दी रूहानी बाप दादा नू नमस्ते 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 जी। धारना दे लई मुख साथ, पहली धारना एकांत विच ज्ञान दा मनन चिंतन करना है। याद दी यात्रा विच रह, माया ते जित पाके कर्मातीत अवस्था नू पौना है। दूजा किसे नू भी ज्ञान सुना दे, बुद्धि विच रहे असी आत्मा भाई नू ज्ञान देंदे हां। नाम रूप दे सब भुल जावे, पावन बनन दी प्रतिज्ञा कर। पावन बन, पावन दुनिया दा मालिक बनना है, वरदान है स्वदे प्रति इच्छा मात्रम अविद्या बन। बाप समान अखंड दानी परोपकारी भव, स्व प्रति इच्छा मात्रम अविद्या बन। बाप समान अखंड दानी परोपकारी भव, जिवे ब्रह्मा बाप ने खुद दा समय भी सेवा विच दिता, स्वयं निर्माण बन बच्चिया नू मान दिता। काम दे नाम दी प्राप्ति दा भी त्याग किता, नाम मान शान सब विच परोपकारी बने, अपना त्याग कर दूजिया दा नाम किता, खुद नू सदा सेवाधारी रखिया, बच्चिया नू मालिक बनाया, खुद दा सुख बच्चिया दे सुख विच समझिया। एवें बाप समान इच्छा मात्रम अविद्या, अर्थात मस्त फकीर बन, अखंड दानी परोपकारी बनो, ता विश्व कल्याण दे कारज विच तीवर गति आ जावेगी। केस ते किस्से खत्म हो जानगे। स्लोगन है, ज्ञान गुण धारना विच सिंधु बनो, समृति विच बिंदु बनो। ज्ञान गुण धारना विच सिंधु बनो, समृति विच बिंदु बनो। ओम शांति।